ਵਾਰ ਪੰਜਵੀਂ ਦੀ ਪਹਿਲੀ ਪੌੜੀ ਵਿੱਚ ਫੁਰਮਾਨ ਕਰਦਿਆਂ ਹੋਇਆਂ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਗੁਰਮੁਖ ਹੋਵੇ ਸਾਧ ਸੰਗ, ਹੋਰਤ ਸੰਗ ਕੁਸੰਗ ਨਾ ਰਚੈ, ਗੁਰਮੁਖ ਪੰਥ ਸੁਹਿਲੜਾ, ਬਾਰਹ ਪੰਥ ਨ ਖੇਚਲ ਖਚੈ। ਗੁਰਮੁਖ ਵਰਨ ਆਵਰਨ ਹੋਏ, ਰੰਗ ਸੁਰੰਗ ਤੰਬੋਲ ਪਰਚੈ। ਗੁਰਮੁਖ ਦਰਸ਼ਨ ਦੇਖਣ, ਛੇ ਦਰਸ਼ਨ ਪਰਸਨ ਨਾ ਸਰਚੈ। ਗੁਰਮੁਖ ਨਿਹਚਲ ਮਤ ਹੈ, ਦੂਜੇ ਭਾਏ ਲੁਭਾਏ ਨਾ ਪਚੈ। ਗੁਰਮੁਖ ਸ਼ਬਦ ਕਮਾਵਣ, ਪੈਰੀ ਪੈ ਰਹਿ ਰਾਸ ਨਾ ਹਚੈ। ਗੁਰਮੁਖ ਭਾਏ ਭਗਤ ਚਹਿ ਮਚੈ, ਗੁਰਮੁਖ ਭਾਏ ਭਗਤ ਚਹਿ ਮਚੈ। ਗੁਰਮੁਖ ਜਨਾਂ ਦੇ ਜੀਵਨ ਦੇ ਲੱਛਣ ਤੇ ਉਹਨਾਂ ਦੀ ਜੀਵਨ ਜੁਗਤ ਕਿਸ ਤਰ੍ਹਾਂ ਦੀ ਹੈ, ਭਾਈ ਸਾਹਿਬ ਜੀ ਵਰਣਨ ਕਰਦਿਆਂ ਹੋਇਆਂ ਫੁਰਮਾਨ ਕਰਦੇ ਨੇ। ਗੁਰਮੁਖ ਹੋਵੇ ਸਾਧ ਸੰਗ, ਹੋਰਤ ਸੰਗ ਕੁਸੰਗ ਨਾ ਰਚੈ। ਕਹਿੰਦੇ ਜੋ ਸਾਧ ਸੰਗਤ ਵਿੱਚ ਜੁੜ ਕੇ ਗੁਰਮੁਖ ਜਨ ਲਾਹਾ ਪ੍ਰਾਪਤ ਕਰਦੇ ਹਨ, ਉਹ ਹੋਰ ਕੁਸੰਗੀਆਂ ਦੇ ਸੰਗ ਵਿੱਚ ਨਹੀਂ ਲੱਗਦੇ। ਜਿਹੜਾ ਗੁਰਮੁਖ ਜਨ ਇੱਕ ਵਾਰੀ ਗੁਰੂ ਕੀ ਸੰਗਤ ਵਿੱਚ ਆ ਗਿਆ, ਕਹਿੰਦੇ ਉਹ ਕੁਸੰਗੀਆਂ ਭਾਵ ਮਨਮੁੱਖਾਂ ਦੀ ਸੰਗਤ, ਸਾਕਤ ਪੁਰਸ਼ਾਂ ਦੀ ਸੰਗਤ ਦੇ ਵਿੱਚ ਨਹੀਂ ਜਾਂਦਾ। ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ, ਰੱਬ ਦੀ ਬੰਦਗੀ ਵਾਲਿਆਂ ਦੀ ਉਹ ਸੰਗਤ ਕਰਦਾ ਹੈ। ਜੀਵਨ ਕੀ ਬਣ ਗਿਆ? ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਛ ਲਾਗੇ ਦਾਗ। ਕਿਉਂਕਿ ਕਾਲਖ ਦੇ ਨਾਲ ਕਾਲਾ ਹੋਇਆ ਭਾਂਡਾ ਅਗਰ ਸਪਰਸ਼ ਕਰਾਂਗੇ, ਕਿਤੇ ਨਾ ਕਿਤੇ ਕਾਲਖ ਲੱਗ ਹੀ ਜਾਣੀ। ਸਾਕਤ ਬੰਦੇ ਦਾ ਮਨ ਹਿਰਦਾ ਕਾਲਾ ਸ਼ਾ ਵਿਕਾਰਾਂ ਤੇ ਪਾਪਾਂ ਦੀ ਮੈਲ ਨਾਲ ਹੋਇਆ, ਇਸ ਲਈ ਗੁਰਮੁਖ ਜਨ ਉਹਦੀ ਸੰਗਤ ਤੋਂ ਪਾਸੇ ਰਹਿੰਦੇ, ਭਾਵ ਕੁਸੰਗੀਆਂ ਦੀ ਸੰਗਤ ਨਹੀਂ ਕਰਦੇ। ਗੁਰਮੁਖ ਪੰਥ ਸੁਹੇਲੜਾ, ਬਾਰਹ ਪੰਥ ਨ ਖੇਚਲ ਖਚੈ। ਗੁਰਮੁਖ ਜਨਾਂ ਦਾ ਜਿਹੜਾ ਪੰਥ ਹੈ ਉਹ ਸੁਖਦਾਈ ਹੈ, ਸੋਭਨੀਕ ਹੈ। ਜੋਗੀਆਂ ਦੇ ਜਿਹੜੇ 12 ਪੰਥ ਨੇ ਨਾ, ਜੋਗੀਆਂ ਦੇ 12 ਫਿਰਕੇ ਹੈ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਉਹਨਾਂ 12 ਵਿੱਚੋਂ ਇੱਕ ਪੰਥ ਦਾ ਨਾਂ ਹੈ ਆਈ ਪੰਥ। ਜੋਗੀਆਂ ਦੇ 12 ਵੱਖ ਵੱਖ ਜਿਹੜੇ ਫਿਰਕੇ ਨੇ, ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਜਨ ਉਹਨਾਂ ਦੀਆਂ ਖੇਚਲਾਂ ਦੇ ਵਿੱਚ ਖਚਤ ਨਹੀਂ ਹੁੰਦਾ। 12 ਪੰਥ ਨਾ ਖੇਚਲ ਖਚੈ, ਭਾਵ ਇਹ ਉਹਨਾਂ ਜੋਗੀਆਂ ਤੋਂ ਵੀ ਨਿਰਾਲਾ ਹੈ। ਕੁਸੰਗੀਆਂ ਨਾਲ ਤੇ ਬੈਠਦਾ ਹੀ ਨਹੀਂ ਨਾ, ਇਹਨਾਂ ਲੋਕਾਂ ਦੇ ਵਿੱਚ ਵੀ ਨਹੀਂ ਰਲਦਾ। ਅਗਲੀਆਂ ਪੰਕਤੀਆਂ ਚ ਭਾਈ ਗੁਰਦਾਸ ਜੀ ਜ਼ਿਕਰ ਕਰਨਗੇ ਕਿ ਭਾਵੇਂ 6 ਸ਼ਾਸਤਰ ਨੇ, ਤਰ੍ਹਾਂ ਤਰ੍ਹਾਂ ਦੇ ਹੋਰ ਮਤਾਂ ਮਜ਼ਹਬਾਂ ਦੇ ਲੋਕ ਨੇ, ਉਹਨਾਂ ਵਿੱਚ ਇਹ ਖਚਤ ਨਹੀਂ ਹੁੰਦਾ। ਜੋਗੀਆਂ ਦੇ ਜਿਵੇਂ 12 ਪੰਥ ਹਨ, ਕਹਿੰਦੇ ਉਹਨਾਂ ਨਾਲੋਂ ਵੀ ਗੁਰਮੁਖ ਜਨਾਂ ਦਾ ਪੰਥ, ਗੁਰਮਤ ਦਾ ਰਸਤਾ ਨਿਰਾਲਾ ਹੈ। ਗੁਰਮੁਖ ਵਰਨ ਅਵਰਨ ਹੋਏ, ਰੰਗ ਸੁਰੰਗ ਤੰਬੋਲ ਪਰਚੈ। ਜਿਹੜੇ ਗੁਰਮੁਖ ਜਨ ਉਹ ਇਹਨਾਂ 4 ਵਰਨਾਂ ਤੋਂ ਵੀ ਅਵਰਨ ਹੋ ਕੇ ਰਹਿੰਦੇ ਨੇ। 4 ਵਰਨ ਜਿਵੇਂ ਆਪਾਂ ਕਹਿੰਦੇ, ਖੱਤਰੀ ਹੈ, ਇਹ ਬ੍ਰਾਹਮਣ ਹੈ, ਇਹ ਵੈਸ਼ ਹੈ, ਇਹ ਸ਼ੂਦਰ ਆ। ਜਿਹੜਾ ਗੁਰਮੁਖ ਜਨ ਆ ਉਹ ਇਹਨਾਂ ਸਾਰਿਆਂ ਵਰਨਾਂ ਤੋਂ ਨਿਰਲੇਪ ਹੈ, ਭਾਵ ਉਹ ਕਿਸੇ ਵੀ ਭਿੰਨ ਭੇਦ, ਜਾਤਾਂ ਗੋਤਾਂ ਵਰਨ ਆਸ਼ਰਮ ਦੇ ਇਹਨਾਂ ਭੇਦਾਂ ਵਿੱਚ ਨਹੀਂ ਪੈਂਦਾ। ਹੋਏ ਰੰਗ ਸੁਰੰਗ ਤੰਬੋਲ ਪਰਚੈ। ਕਹਿਣ ਲੱਗੇ ਭਾਵੇਂ ਕੋਈ ਨੀਵੀਂ ਜਾਤ ਦਾ ਹੋਵੇ, ਭਾਵੇਂ ਕੋਈ ਉੱਚੀ ਦਾ, ਉਹ ਸਾਰਿਆਂ ਨਾਲ ਹੀ ਪਿਆਰ ਕਰਦੇ ਨੇ। ਜਿਹੜੇ ਪਰਮੇਸ਼ਰ ਦੇ ਪਿਆਰੇ ਆ, ਉਹ ਸੱਤ ਸੰਗਤ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਦੇ ਲਾਲ ਰੰਗ ਵਿੱਚ ਰੰਗੇ ਜਾਂਦੇ ਆ, ਅਭੇਦ ਹੋ ਜਾਂਦੇ ਨੇ ਉਸ ਪਰਮੇਸ਼ਰ ਦੇ ਚਰਨਾਂ ਨਾਲ। ਭਾਵ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਨਾਲ ਪਿਆਰ ਹੈ, ਰੱਬ ਦੀ ਬੰਦਗੀ ਨਾਲ ਪਿਆਰ ਹੈ, ਨਾਮ ਸਿਮਰਨ ਦੇ ਵਿੱਚ ਸੁਰਤ ਕਰਕੇ ਜੁੜੇ ਨੇ। ਲਾਲ ਰੰਗ ਤਿਸ ਕੋ ਲੱਗਾ, ਜਿਸ ਕੇਵਡ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ। ਨਾਮ ਸਿਮਰਨ ਤੇ ਰੱਬ ਦੀ ਬੰਦਗੀ ਵਿੱਚ ਜੁੜੇ ਨੇ। ਜਿਵੇਂ ਪਰਮਾਤਮਾ ਦੀ ਕੋਈ ਜਾਤ ਨਹੀਂ, ਰੱਬ ਦਾ ਕੋਈ ਵਰਣ ਨਹੀਂ, ਪਰਮਾਤਮਾ ਦਾ ਕੋਈ ਚਿਹਨ ਚੱਕਰ ਨਹੀਂ, ਇਸੇ ਤਰ੍ਹਾਂ ਗੁਰਮੁਖ ਜਨ ਵੀ ਸਭ ਜਾਤਾਂ ਗੋਤਾਂ ਤੇ ਦੁਨੀਆਂ ਦੇ ਵਿਤਕਰਿਆਂ ਤੋਂ ਉੱਪਰ ਉੱਠ ਖਲੋਂਦੇ ਨੇ। ਗੁਰਮੁਖ ਦਰਸ਼ਨ ਦੇਖਣਾ, ਛੇ ਦਰਸ਼ਨ ਪਰਸਨ ਨਾ ਸਰਚੈ। ਗੁਰਮੁਖਾਂ ਦਾ ਦਰਸ਼ਨ ਜਿੰਨਾ ਦੇਖਣਾ ਹੈ, ਉਹ ਇਹਨਾਂ ਛੇ ਦਰਸ਼ਨਾਂ ਦੇ ਛੇ ਸ਼ਾਸਤਰਾਂ ਦੇ ਪਰਸਨ ਵਿੱਚ ਨਹੀਂ ਫਸਦੇ। ਭਾਵ ਗੁਰਮੁਖ ਜਨ ਤੇ ਸਾਰਿਆਂ ਤੋਂ ਨਿਰਲੇਪ ਹੀ ਨੇ। ਵੇਦਾਂ ਸ਼ਾਸਤਰਾਂ ਤੇ ਜਾਤਾਂ ਗੋਤਾਂ ਤੇ ਵਰਣਾਂ ਤੇ ਜੋਗੀਆਂ ਆਦਿਕਾਂ ਦੇ ਚਲਾਏ ਹੋਏ ਵੱਖ ਵੱਖ ਪੰਥਾਂ ਤੇ ਫਿਰਕਿਆਂ ਤੋਂ, ਪਰ ਜਿਹੜੇ ਗੁਰਮੁਖ ਜਨਾਂ ਦਾ ਵੀ ਦਰਸ਼ਨ ਕਰ ਲੈਂਦੇ ਨੇ ਨਾ ਜੀ, ਜਿਹੜੇ ਗੁਰਮੁਖ ਜਨਾਂ ਦੀ ਸੰਗਤ ਵਿੱਚ ਆ ਗਏ, ਉਹ ਵੀ ਇਸੇ ਤਰ੍ਹਾਂ ਸੰਸਾਰ ਜਗਤ ਤੋਂ ਨਿਰਲੇਪ ਹੋ ਗਏ। ਹੁਣ ਕੋਈ ਪਰਮੇਸ਼ਰ ਦਾ ਪਿਆਰਾ ਭਾਈ ਸਾਹਿਬ ਭਾਈ ਵਿਧੀ ਚੰਦ ਵਰਗਿਆਂ ਦੀ ਸੰਗਤ ਕਰ ਲਏ, ਕੋਈ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਮਹਾਨ ਸੂਰਬੀਰਾਂ ਦੀ ਸੰਗਤ ਕਰ ਲਏ, ਕੋਈ ਗੁਰਸਿੱਖ ਭਾਈ ਬੰਨੋ ਭਾਈ ਬਹਿਲੋ ਵਰਗਿਆਂ ਦੀ ਸੰਗਤ ਕਰ ਲਵੇ, ਕੋਈ ਗੁਰਸਿੱਖ ਪਿਆਰਾ ਭਾਈ ਮਤੀਦਾਸ ਭਾਈ ਸਤੀਦਾਸ ਜੀ ਦੀ ਸੰਗਤ ਕਰ ਲਵੇ, ਕੋਈ ਧੰਨ ਬਾਬਾ ਬੁੱਢਾ ਸਾਹਿਬ ਵਰਗੇ ਮਹਾਨ ਬ੍ਰਹਮ ਗਿਆਨੀ ਦੀ ਸੰਗਤ ਕਰ ਲਵੇ, ਕੋਈ ਧੰਨ ਬਾਬਾ ਦੀਪ ਸਿੰਘ ਵਰਗਿਆਂ ਦੀ ਸੰਗਤ ਕਰ, ਕੋਈ ਭਾਈ ਨੰਦ ਲਾਲ ਜੀ ਵਰਗਿਆਂ ਮਹਾਂਪੁਰਸ਼ਾਂ ਤੇ ਬ੍ਰਹਮ ਗਿਆਨੀਆਂ ਦੀ ਸੰਗਤ ਕਰ ਲਵੇ, ਤੇ ਕੀ ਉਹਦਾ ਵਰਣ ਭੇਖ ਜਾਤ ਗੋਤ ਛੂਤ ਛਾਤ ਇਤ ਆਦਿਕ ਉੱਚੇ ਨੀਵੇਂ ਦਾ ਵਿਤਕਰਾ ਉਹਨਾਂ ਦੇ ਦਿਲ ਚ ਰਹਿ ਜਾਏਗਾ ਕਿ? ਭਾਈ ਗੁਰਦਾਸ ਜੀ ਕਹਿਣ ਲੱਗੇ, ਗੁਰਮੁਖਾਂ ਦੀ ਸੰਗਤ ਵਿੱਚ ਬਹਿਣ ਵਾਲੇ ਵੀ ਇਸੇ ਤਰ੍ਹਾਂ ਵੇਦ ਸ਼ਾਸਤਰ ਤੇ ਇਹਨਾਂ ਦੇ ਭਿੰਨ ਭੇਦ ਤੋਂ ਉੱਚੇ ਉੱਠ ਖਲਾਉਂਦੇ ਇੱਕ ਪਰਮਾਤਮਾ ਦੇ ਨਾਮ ਸਿਮਰਨ ਨਾਲ ਸਾਂਝ ਪਾ ਲੈਂਦੇ ਨੇ। ਗੁਰਮੁਖ ਨਿਹਚਲ ਮਤ ਹੈ ਦੂਜੇ ਭਾਏ ਲੁਭਾਏ ਨਾ ਪਚੈ। ਗੁਰਮੁਖਾਂ ਦੀ ਜਿਹੜੀ ਮਤ ਹੈ ਉਹ ਨਿਹਚਲ ਹੈ, ਅਟਲ, ਭਾਵ ਉਹਨਾਂ ਦੀ ਜਿਹੜੀ ਬੁੱਧੀ ਹੈ ਨਿਹਚਲ ਬੁੱਧੀ ਹੈ ਉਹਨਾਂ ਦੀ। ਉਹਨਾਂ ਦੀ ਮਤ ਗੁਰੂ ਨਾਲ ਜੁੜ ਗਈ, ਉਹਨਾਂ ਦੀ ਬੁੱਧੀ ਗੁਰੂ ਦੇ ਆਸ਼ੇ ਤੇ ਚੱਲਣ ਲੱਗ ਪਈ। ਹੁਣ ਉਹ ਵੱਡੇ ਤੋਂ ਵੱਡੇ ਤਸੀਹੇ ਤੇ ਦੁੱਖ ਭਾਵੇਂ ਝੱਲ ਲੈਣ, ਸ਼ਹਾਦਤਾਂ ਦੇ ਜਾਮ ਭਾਵੇਂ ਪੀ ਲੈਣ, ਪਰੰਤੂ ਆਪਣੇ ਗੁਰੂ ਦਾ ਰਸਤਾ, ਸਿੱਖੀ ਦਾ ਰਸਤਾ, ਗੁਰਮਤ ਦਾ ਮਾਰਗ ਹੈ ਜਿਹੜਾ ਉਹਨਾਂ ਅਪਣਾਇਆ, ਉਹ ਨਹੀਂ ਛੱਡਦੇ। ਦੂਜੇ ਭਾਏ ਲੁਭਾਏ ਨਾ ਪੱਚੈ, ਦੂਜੇ ਭਾਵ ਦੇ ਵਿੱਚ ਗੁਰੂ ਦਾ ਪਿਆਰ ਛੱਡ ਕੇ ਮੋਹ ਮਾਇਆ ਤੇ ਪਦਾਰਥਾਂ ਦੇ ਲੋਭ ਲਾਲਚ ਵਿੱਚ ਨਹੀਂ ਫਸਦੇ। ਗੁਰਮੁਖ ਸ਼ਬਦ ਕਮਾਵਣ ਪੈਰੀ ਪੈਰਹਿ ਰਾਸ ਨਾ ਹੱਚੈ। ਗੁਰਮੁਖਾਂ ਦਾ ਸ਼ਬਦ ਜਿਨ੍ਹਾਂ ਨੇ ਕਮਾਇਆ ਹੈ, ਜਿਨ੍ਹਾਂ ਨੇ ਗੁਰਮੁਖਾਂ ਦੇ ਆਖੇ ਲੱਗਣਾ ਕੀਤਾ ਹੈ, ਉਹਨਾਂ ਨੇ ਸੰਸਾਰ ਜਗਤ ਵਿੱਚ ਪੈਰੀ ਪੈਣਾ, ਔਰ ਗੁਰਮੁਖਾਂ ਦੀਆਂ ਜੋ ਜੀਵਨ ਦੀਆਂ ਰਸਮਾਂ ਆ ਉਹਨਾਂ ਨੂੰ ਅਪਣਾ ਲੈਂਦੇ ਆ, ਤੇ ਸਾਧ ਸੰਗਤ ਨਿਰੰਕਾਰ ਪਰਮੇਸ਼ਰ ਦੀ ਯਾਦ ਵਿੱਚ ਜੁੜੇ ਰਹਿੰਦੇ ਆ। ਪੈਰੀ ਪੈਰਹਿ ਰਾਸ ਨਾ ਹੱਚੈ, ਸੰਸਾਰ ਦਾ ਉਹ ਰਸਤਾ ਜੋ ਗੁਰਮੁਖ ਜਨਾਂ ਨੇ ਦੱਸ ਦਿੱਤਾ, ਉਸ ਤੋਂ ਹਿਚਕਦੇ ਨਹੀਂ, ਤਿਲਕਦੇ ਨਹੀਂ, ਭਾਵ ਧਰਮ ਵਾਲੇ ਪਾਸੇ ਉਹਨਾਂ ਦਾ ਪੈਰ ਜਿਹੜਾ ਫਿਸਲਦਾ ਨਹੀਂ ਹੈ। ਜਿਹੜਾ ਗੁਰੂ ਨੇ ਰਸਤਾ ਦੱਸ ਦਿੱਤਾ, ਗੁਰੂ ਦੇ ਸਿੱਖਾਂ ਨੇ ਰਾਹ ਦੱਸ ਦਿੱਤਾ, ਆਪ ਜਪੋ ਅਵਰਹ ਨਾਮ ਜਪਾਵੋ ਦੇ ਰਾਹ ਤੇ ਚੱਲ ਕੇ ਗੁਰਮੁਖਾਂ ਨੇ ਨਾਮ ਸਿਮਰਨ ਦੀ ਕਾਰ ਵੱਲ ਜਿਨ੍ਹਾਂ ਨੂੰ ਲਾ ਦਿੱਤਾ, ਉਹ ਫਿਰ ਫਿਸਲਦੇ ਨਹੀਂ, ਗੁਰੂ ਦਾ ਰਸਤਾ ਛੱਡਦੇ ਨਹੀਂ, ਇੱਕ ਵਾਰੀ ਜੀਵਨ ਚ ਜਦੋਂ ਅਪਣਾ ਲੈਂਦੇ ਨੇ। ਗੁਰਮੁਖ ਭਾਏ ਭਗਤ ਚਹਿ ਮਚੈ, ਉਹ ਪ੍ਰੇਮਾ ਭਗਤੀ ਦੇ ਵਿੱਚ ਖੁਸ਼ ਅਤੇ ਮਸਤ ਰਹਿੰਦੇ ਹਨ। ਇਹ ਗੁਰਮੁਖ ਜਨਾਂ ਦਾ ਜੀਵਨ ਹੈ, ਭਾਵ ਜਿਹੜੇ ਗੁਰਮੁਖ ਜਨ ਨੇ ਉਹ ਆਪ ਵੀ ਸੰਸਾਰ ਸਾਗਰ ਤੋਂ ਤਰਦੇ ਨੇ, ਦੂਸਰਿਆਂ ਨੂੰ ਵੀ ਤਾਰਦੇ ਨੇ, ਆਪ ਨਾਮ ਜਪਦੇ, ਦੂਸਰਿਆਂ ਨੂੰ ਨਾਮ ਸਿਮਰਨ ਵਿੱਚ ਜੋੜਦੇ ਨੇ, ਆਪ ਪਰਮਾਤਮਾ ਦੀ ਭਗਤੀ ਕਰਦੇ ਨੇ, ਦੂਸਰਿਆਂ ਨੂੰ ਵੀ ਪਰਮੇਸ਼ਰ ਦੀ ਭਗਤੀ ਵਿੱਚ ਜੋੜਦੇ ਨੇ, ਆਪ ਕਰਮ ਕਾਂਡਾਂ ਤੋਂ ਰਹਿਤ ਹੋ ਕੇ ਹੋਰ ਮਤਾਂ ਮਜ਼ਹਬਾਂ ਆਦਿਕਾਂ ਵਿੱਚੋਂ ਨਿਕਲ ਕੇ ਇੱਕ ਮਾਲਕ ਦੀ ਯਾਦ ਪੂਜਾ ਅਕਾਲਕੀ ਵਿੱਚ ਜੁੜਦੇ ਨੇ ਉਹ, ਤੇ ਦੂਸਰਿਆਂ ਨੂੰ ਵੀ ਅਕਾਲ ਦੀ ਪੂਜਾ ਨਾਲ, ਪਰਮੇਸ਼ਰ ਦੇ ਚਰਨਾਂ ਨਾਲ ਸਾਰਾ ਜੀਵਨ ਜੋੜਦੇ ਰਹਿੰਦੇ ਹਨ। ਇਹ ਗੁਰਮੁਖ ਜਨਾਂ ਦੇ ਜੀਵਨ ਦੀ ਚਾਲ ਹੈ। ਸ਼ਬਦ ਦੀ ਕਾਰ ਹੀ ਕਮਾਉਣੀ, ਨਿਮਰਤਾ ਦੇ ਵਿੱਚ ਰਹਿਣਾ, ਮਤ ਉੱਚੀ ਤੇ ਮਨ ਨੀਵਾਂ ਕਰਕੇ ਉਹ ਜ਼ਿੰਦਗੀ ਜੀਂਦੇ ਨੇ। ਇਸ ਲਈ ਭਾਈ ਗੁਰਦਾਸ ਜੀ ਅਖੀਰਲੀ ਪੰਕਤੀ ਚ ਜੋ ਬਚਨ ਕਹਿ ਰਹੇ ਨੇ ਫਿਰ ਸਾਂਝੇ ਕਰ ਲਈਏ। ਗੁਰਮੁਖ ਭਾਏ ਭਗਤ ਚਹਿ ਮਚੈ, ਗੁਰਮੁਖ ਜਨ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਮਸਤ ਹੋ ਕੇ ਖੁਸ਼ੀਆਂ ਮਾਣਦੇ ਹਨ ਤੇ ਆਨੰਦਿਤ ਜੀਵਨ ਬਤੀਤ ਕਰਦੇ ਹਨ। ਵਾਰ ਪੰਜਵੀਂ ਦੀ ਦੂਸਰੀ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਫਿਰ ਉਹਨਾਂ ਗੁਰਮੁਖਾਂ ਦਾ ਜ਼ਿਕਰ ਕਰਦੇ ਆ, ਫਰਮਾਨ ਕਰਦੇ ਨੇ। ਗੁਰਮੁਖ ਇੱਕ ਅਰਾਧਣ ਇੱਕ ਮਨ ਹੋਏ ਨਾ ਹੋਏ ਦੁਚਿੱਤਾ। ਗੁਰਮੁਖ ਆਪ ਗਵਾਇਆ ਜੀਵਨ ਮੁਕਤ ਨਾ ਤਾਮਸ ਪਿਤਾ। ਗੁਰ ਉਪਦੇਸ਼ ਅਵੇਸ਼ ਕਰ ਸਣ ਦੂਤਾ ਵਿਖੜਾ ਗੜ ਜਿੱਤਾ। ਪੈਰੀ ਪੈ ਪੈ ਖਾਕ ਹੋਏ ਪਾਹੁਨੜਾ ਜਗ ਹੋਏ ਅਥਿਤਾ। ਗੁਰਮੁਖ ਸੇਵਾ ਗੁਰਸਿੱਖਾਂ, ਗੁਰਸਿੱਖ ਮਾਂ ਪਿਓ ਭਾਈ ਮਿੱਤਾ। ਦੁਰਮਤ ਦੁਬਦਾ ਦੂਰ ਕਰ, ਗੁਰਮਤ ਸ਼ਬਦ ਸੁਰਤ ਮਨ ਸਿੱਤਾ। ਛੱਡ ਕੁਫੱਕੜ ਕੂੜ ਕੁਦਿੱਤਾ, ਛੱਡ ਕੁਫੱਕੜ ਕੂੜ ਕੁਦਿੱਤਾ। ਜਿਹੜੇ ਗੁਰਮੁਖ ਜਾਣੇ ਨਿਰੰਕਾਰ ਪਰਮੇਸ਼ਰ ਦੀ ਅਰਾਧਨਾ ਚ ਤੇ ਸ਼ਬਦ ਸੁਰਤ ਦਾ ਸੁਮੇਲ ਕਿਵੇਂ ਕਰਦੇ ਹਨ। ਗੁਰਮੁਖ ਇੱਕ ਅਰਾਧਨਾ, ਇੱਕ ਮਨ ਹੋਏ ਨਾ ਹੋਏ ਦੁਚਿੱਤਾ। ਕਹਿੰਦੇ ਜਿਹੜੇ ਗੁਰਮੁਖ ਜਨ ਇੱਕ ਮਨ ਚਿੱਤ ਹੋ ਕੇ ਉਹ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਜੀ ਦੀ ਅਰਾਧਨਾ ਕਰਦੇ ਹਨ, ਦੋ ਦਿਲੇ ਨਹੀਂ ਹੁੰਦੇ। ਦੋ ਦਿਲੇ ਦਾ ਮਤਲਬ ਨਾ ਹੋਏ ਦੁਚਿੱਤਾ, ਉਹਨਾਂ ਦੇ ਅੰਦਰ ਦੁਚਿੱਤਾਪਨ ਨਹੀਂ ਹੈ, ਭਾਵ ਦੋ ਚਿੱਤ ਵਾਲੇ ਨੀਗੇ। ਇਧਰਲਾ ਪਾਸਾ ਵੀ ਰਹਿ ਜਾਵੇ, ਇਧਰਲਾ ਪਾਸਾ ਵੀ ਰਹਿ ਜਾਵੇ, ਸੰਸਾਰ ਨੂੰ ਵੀ ਖੁਸ਼ ਕਰ ਲਵਾਂ ਤੇ ਨਿਰੰਕਾਰ ਨੂੰ ਵੀ ਖੁਸ਼ ਕਰ ਲਵਾਂ, ਆ ਜਗਤ ਦੇ ਲੋਕਾਂ ਦੇ ਕਰਮ ਕਾਂਡਾਂ ਦੇ ਵਿੱਚ ਵੀ ਮਸਤ ਰਵਾਂ ਤੇ ਗੁਰੂ ਵੀ ਖੁਸ਼ ਹੋ ਜਾਵੇ। ਕਹਿੰਦੇ ਦੁਚਿੱਤਾਪਨ ਤੇ ਦੁਬਦਾ ਨਹੀਂ ਹੈ ਉਹਦੇ ਅੰਦਰ। ਇੱਕ ਪਾਸੇ ਦਾ ਹੋ ਗਿਆ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਧਾਰ। ਉਹਨਾਂ ਨੇ ਆਪਣਾ ਆਪਾ ਆਪਣੇ ਸਤਿਗੁਰੂ ਜੀ ਦੇ ਅੱਗੇ ਸਮਰਪਿਤ ਕਰ ਦਿੱਤਾ ਹੈ, ਉਹਨਾਂ ਨੇ ਆਪਣਾ ਆਪਾ ਗੁਰੂ ਅੱਗੇ ਭੇਟਾ ਕਰ ਦਿੱਤਾ ਹੈ, ਇਸ ਕਰਕੇ ਦੁਚਿੱਤਾਪਨ ਨਹੀਂ ਹੈ ਉਹਨਾਂ ਦੇ ਅੰਦਰ। ਉਹ ਗੁਰੂ ਵੱਲ ਜੁੜ ਕੇ ਇੱਕ ਪਾਸੇ ਦੇ ਹੋ ਗਏ, ਭਾਵ ਮੈਂ ਨਾਮ ਜਪਦਾ ਹਾਂ, ਸਿਮਰਨ ਕਰਦਾ, ਬਾਣੀ ਪੜ੍ਹਦਾ ਹਾਂ, ਖੰਡੇ ਬਾਟੇ ਦੀ ਪੌਲ ਛਕੀ ਅੰਮ੍ਰਿਤਧਾਰੀ ਗੁਰੂ ਕਾ ਖਾਲਸਾ ਹੋ ਗਿਆ, ਦੁਨੀਆ ਮੈਨੂੰ ਕੀ ਆਖਦੀ ਹੈ, ਮੇਰੇ ਰਿਸ਼ਤੇਦਾਰ ਸੰਬੰਧੀ ਮੇਰੇ ਬਾਰੇ ਚ ਚੰਗਾ ਸੋਚਦੇ ਹਨ, ਮਾੜਾ ਸੋਚਦੇ ਹਨ, ਉਹਨਾਂ ਦੇ ਅੰਦਰ ਐਸੀ ਕੋਈ ਭਾਵਨਾ ਨਹੀਂ ਹੈ। ਉਹ ਗੁਰੂ ਦਾ ਸਿੱਖ ਕਹਿੰਦਾ ਮੇਰਾ ਗੁਰੂ ਮੇਰੇ ਬਾਰੇ ਚ ਕੀ ਸੋਚਦਾ ਹੈ, ਮੇਰਾ ਗੁਰੂ ਮੈਨੂੰ ਅਪਣਾਉਂਦਾ ਹੈ ਕਿ ਨਹੀਂ ਅਪਣਾਉਂਦਾ, ਮੇਰਾ ਸਤਿਗੁਰ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦਿੰਦਾ ਹੈ ਕਿ ਨਹੀਂ ਦਿੰਦਾ। ਉਹ ਗੁਰੂ ਦੇ ਹੋ ਗਏ ਹਨ। ਇਸ ਲਈ ਇੱਕ ਮਨ ਚਿੱਤ ਹੋ ਕੇ ਪਰਮੇਸ਼ਰ ਦੀ ਇੱਕ ਅਰਾਧਨਾ ਵਿੱਚ ਜੁੜਦੇ ਹਨ। ਗੁਰਮੁਖ ਆਪ ਗਵਾਇਆ ਜੀਵਨ ਮੁਕਤ ਨਾ ਤਾਮਸ ਪਿਤਾ। ਆਪਾ ਭਾਵ ਗਵਾ ਦਿੰਦੇ ਹਨ, ਜੀਵਨ ਮੁਕਤ ਹੋ ਰਹੇ ਹਨ। ਗੁਰਮੁਖਾਂ ਦਾ ਪਿਤਾ ਭਾਵ ਜਿਹੜਾ ਦਿਲ ਹੈ ਉਹ ਤਮੋ ਗੁਣੀ ਨਹੀਂ ਹੈ। ਜਿਹੜੇ ਜੀਵਨ ਮੁਕਤ ਹੋ ਗਏ, ਕਹਿੰਦੇ ਜੀਵਨ ਮੁਕਤ ਨਾ ਤਾਮਸ ਪਿਤਾ, ਕਹਿੰਦੇ ਉਹਨਾਂ ਦਾ ਪਿਤਾ, ਪਿਤਾ ਦਾ ਮਤਲਬ ਇੱਥੇ ਦਿਲ ਆ, ਆਪਣੇ ਅੰਦਰ ਉਸ ਤਰ੍ਹਾਂ ਸਰੀਰ ਦੇ ਵਿੱਚ ਇੱਕ ਪਿਤਾ, ਸਾਡੇ ਸਰੀਰ ਦਾ ਪਾਰਟ ਵੀ ਹੈ, ਸਾਡੇ ਤਨ ਦੇ ਅੰਦਰ, ਉਸਨੂੰ ਇੰਗਲਿਸ਼ ਦੇ ਵਿੱਚ ਗਾਲ ਬਲੈਡਰ ਵੀ ਕਹਿੰਦੇ। ਪਰ ਮੇਰੀ ਜਿਹੜੀ ਬੇਨਤੀ ਹੈ, ਇੱਥੇ ਭਾਵ ਹੈ ਕਿ ਗੁਰਮੁਖਾਂ ਦਾ ਜਿਹੜਾ ਦਿਲ ਹੈ, ਹਿਰਦਾ ਆ, ਉਹ ਤਮੋ ਗੁਣੀ ਨਹੀਂ ਹੈ, ਉਹ ਜੀਵਨ ਮੁਕਤ ਨੇ। ਉਹ ਆਪਾ ਭਾਵ ਗਵਾ ਦਿੰਦੇ ਹਨ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋਣ ਵਾਸਤੇ। ਕੀ ਕੀਤਾ ਹੈ ਉਹਨਾਂ ਨੇ ਜੀਵਨ ਵਿੱਚ? ਗੁਰ ਉਪਦੇਸ਼ ਅਵੇਸ ਕਰ, ਸਣ ਦੂਤਾ ਵਿਖੜਾ ਗੜ ਜਿੱਤਾ। ਸਤਿਗੁਰੂ ਦੇ ਉਪਦੇਸ਼ ਵਿਖੇ ਉਹਨਾਂ ਨੇ ਪ੍ਰਵੇਸ਼ ਕਰ ਲਿਆ ਹੈ, ਤੇ ਪੰਜੇ ਦੇ ਪੰਜੇ ਦੂਤ, ਜਿਹੜਾ ਬੜਾ ਕਠਿਨ ਗੜ ਸੀਗਾ, ਬੜਾ ਔਖਾ ਕਿਲਾ ਸੀਗਾ, ਇਹ ਕਹਿੰਦੇ ਇਹਨਾਂ ਸਾਰਿਆਂ ਨੂੰ ਉਹਨਾਂ ਨੇ ਜਿੱਤ ਲਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਵੀ ਜਿੱਤ ਲਿਆ। ਆਹ ਜਿਹੜਾ ਸਾਡਾ ਸਰੀਰ ਆ, ਆਹ ਜਿਹੜੀ ਦੇਹੀ ਆ ਸਾਡੀ, ਇਹ ਬੜਾ ਵੱਡਾ ਗੜ ਆ, ਇੱਕ ਕਿਲਾ ਵਾ ਇਹ। ਅੱਖਾਂ ਬੁਰਾ ਨਾ ਵੇਖਣ, ਕੰਨ ਬੁਰਾ ਨਾ ਸੁਣਨ, ਰਸਨਾ ਬੁਰਾ ਨਾ ਬੋਲੇ, ਪੈਰ ਬੁਰੇ ਪਾਸੇ ਨਾ ਚੱਲਣ, ਪਰਾਇਆ ਤਨ ਪਰਾਇਆ ਧਨ ਪਰਾਈ ਨਿੰਦਿਆ, ਬੁਰੀ ਨੀਅਤ ਨਾਲ ਸਾਡੇ ਅੰਦਰੋਂ ਮੁੱਕ ਜਾਏ, ਅਸੀਂ ਇਹ ਕੁਛ ਨਾ ਕਰੀਏ, ਇਹ ਬੁਰੀ ਨੀਅਤ ਸਾਡੇ ਅੰਦਰੋਂ ਨਾਸ਼ ਹੋ ਜਾਏ। ਕਹਿਣ ਲੱਗੇ ਜਿਹੜੇ ਗੁਰਮੁਖ ਜਾਣੇ ਆ, ਉਹਨਾਂ ਨੇ ਫਿਰ ਇਹ ਕਿਲਾ ਜਿਹੜਾ ਇਹ ਜਿੱਤ ਲਿਆ ਹੈ। ਭਾਵੇਂ ਇਸ ਕਿਲੇ ਦੇ ਉੱਤੇ, ਸਰੀਰ ਰੂਪੀ ਕਿਲੇ ਦੇ ਉੱਤੇ ਵੀ ਉਹਨਾਂ ਨੇ ਜਿੱਤ ਪ੍ਰਾਪਤ ਕਰ ਲਈ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਦੂਤਾਂ ਤੇ ਵੀ ਉਹਨਾਂ ਨੇ ਫਤਿਹ ਪਾ ਲਈ ਹੈ। ਪੈਰੀ ਪੈ ਪੈ ਖਾਕ ਹੋਏ, ਪਾਹੁਨੜਾ ਜਗ ਹੋਏ ਅਥਿਤਾ। ਗੁਰੂ ਚਰਨੀ ਲੱਗ ਕੇ, ਸਤਿਗੁਰ ਦੇ ਪੈਰੀ ਪੈ ਕੇ ਉਹ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਕੇ ਰਹਿੰਦੇ ਨੇ। ਫਿਰ ਉਹ ਗੁਰਮੁਖ ਜਨ ਸੰਸਾਰ ਜਗਤ ਵਿੱਚ ਆਪਣੇ ਨੂੰ ਪਰਾਹੁਣਾ ਹੀ ਮੰਨਦੇ ਆ, ਵੀ ਇਹ ਚਾਰ ਦਿਨਾਂ ਦੀ ਜ਼ਿੰਦਗੀ ਹੈ। ਜਿਵੇਂ ਕੋਈ ਪਰਾਹੁਣਾ ਸਾਡੇ ਘਰ ਆਇਆ, ਇੱਕ ਦੋ ਦਿਨ ਚਾਰ ਦਿਨ ਰਿਹਾ ਤੇ ਆਪਣੇ ਘਰ ਨੂੰ ਪਿੰਡ ਨੂੰ ਚਲਾ ਗਿਆ, ਨਗਰ ਨੂੰ ਤੁਰ ਪਿਆ ਵਾਪਸ, ਅਸੀਂ ਚਾਰ ਦਿਨਾਂ ਦੇ ਪਰਾਹੁਣੇ ਆ। ਇੱਥੇ ਸੰਸਾਰ ਚ ਜਿਹੜੇ ਗੁਰਮੁਖ ਜਨ ਉਹ ਗੁਰੂ ਦੀ ਸ਼ਰਨ ਪੈ ਕੇ ਚਰਨਾਂ ਦੀ ਧੂੜੀ ਬਣ ਕੇ ਇੱਦਾਂ ਜ਼ਿੰਦਗੀ ਨੂੰ ਚਾਰ ਦਿਨਾਂ ਦੀ ਹੀ ਮੰਨਦੇ ਹਨ। ਇਸੇ ਕਰਕੇ ਉਹ ਸੰਸਾਰ ਤੇ ਜਗਤ ਦੇ ਵਿੱਚ ਪੂਜਨੀਕ ਹੋ ਜਾਂਦੇ, ਕਿਉਂਕਿ ਸੰਸਾਰ ਦੀ ਮੋਹ ਮਮਤਾ ਚ ਉਹਨਾਂ ਨੇ ਫਸਣਾ ਕੋਈ ਨਹੀਂ। ਮੈਂ ਮੇਰੀ ਸਰੀਰ ਦਾ ਹੰਕਾਰ, ਕਿਸੇ ਗੁਣ ਦਾ ਹੰਕਾਰ, ਰੱਬ ਦੀ ਬੰਦਗੀ ਭਗਤੀ ਦੀ ਕੋਈ ਹੋਮੇ ਉਹਨਾਂ ਦੇ ਅੰਦਰ ਹੈ ਹੀ ਨਹੀਂ। ਨਿਮਰਤਾ ਤੇ ਗਰੀਬੀ ਸੁਭਾਅ ਨਾਲ ਉਹ ਫਿਰ ਸੰਸਾਰ ਜਗਤ ਵਿੱਚ ਪੂਜੇ ਜਾਂਦੇ ਨੇ। ਗੁਰਮੁਖ ਸੇਵਾ ਗੁਰਸਿੱਖਾਂ, ਗੁਰਸਿੱਖ ਮਾਂ ਪਿਓ ਭਾਈ ਮਿੱਤਾ। ਬੜੀ ਪਿਆਰੀ ਬਾਤ ਜੀ, ਕਹਿੰਦੇ ਜਿਹੜੇ ਗੁਰਮੁਖ ਲੋਕ ਹਨ ਉਹ ਗੁਰੂ ਦੇ ਸਿੱਖਾਂ ਦੀ ਸੇਵਾ ਕਰਦੇ ਨੇ, ਔਰ ਗੁਰਮੁਖ ਜਨਾਂ ਨੂੰ ਹੀ ਮਾਤਾ, ਪਿਤਾ, ਭਾਈ ਤੇ ਆਪਣਾ ਮਿੱਤਰ ਮੰਨਦੇ ਹਨ। ਕੀ ਜੀਵਨ ਬਣਾ ਲਿਆ ਜੀ ਹਨ। ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਓਏ ਮੋਇਆਂ ਨਾ ਜਾਈ ਛੋੜ। ਕੱਚਿਆਂ ਦੀ ਪ੍ਰੀਤ ਕੱਚੀ, ਪਰ ਜਿਹੜੇ ਗੁਰਮੁਖ ਜਨ ਉਹਨਾਂ ਨੇ ਗੁਰਸਿੱਖਾਂ ਨਾਲ ਪ੍ਰੀਤ ਬਣਾ ਲਈ, ਜਿਹੜੇ ਸੱਚੇ ਮਿੱਤਰ, ਸੱਚ ਨਾਲ ਜੁੜਨ ਵਾਲੇ, ਸੱਚੇ ਪ੍ਰਭੂ ਨਾਲ ਸੱਚੀ ਸਾਂਝ ਬਣਾਉਣ ਵਾਲੇ, ਸੱਚੇ ਵਾਹਿਗੁਰੂ ਦਾ ਸੱਚਾ ਨਾਮ ਜਪਣ ਵਾਲਿਆਂ ਨੂੰ ਹੀ ਆਪਣੇ ਸਾਰੇ ਰਿਸ਼ਤੇਦਾਰ ਤੇ ਸੰਬੰਧੀ ਸਮਝਣ ਲੱਗ ਪੈਂਦੇ ਹਨ। ਦੁਰਮਤ ਦੁਬਦਾ ਦੂਰ ਕਰ, ਗੁਰਮਤ ਸ਼ਬਦ ਸੁਰਤ ਮਨ ਸਿੱਤਾ। ਉਹਨਾਂ ਗੁਰਮੁਖਾਂ ਨੇ ਕੀ ਕੀਤਾ, ਦੁਰਮਤ ਤੇ ਦੁਬਦਾ ਦੂਰ ਕਰ ਦਿੱਤੀ। ਭੈੜੀ ਮਤ ਵੀ ਆਪਣੇ ਅੰਦਰੋਂ ਮੁਕਾ ਦਿੱਤੀ ਉਹਨਾਂ ਨੇ, ਦੁਚਿੱਤਾਪਨ ਵੀ ਆਪਣੇ ਅੰਦਰੋਂ, ਮੇਰ ਤੇਰ ਵੀ ਮੁਕਾ ਦਿੱਤੀ ਉਹਨਾਂ ਨੇ। ਕਹਿਣ ਲੱਗੇ ਗੁਰੂ ਦੀ ਸਿੱਖਿਆ ਲੈ ਕੇ ਸ਼ਬਦ ਦੇ ਗਿਆਨ ਵਿੱਚ ਉਹਨਾਂ ਨੇ ਆਪਣਾ ਮਨ ਸੀ ਲਿਆ ਆ। ਗੁਰਮਤ ਸ਼ਬਦ ਸੁਰਤ ਮਨ ਸਿੱਤਾ, ਧਿਆਨ ਦਿਓ, ਗੁਰੂ ਦੀ ਮਤ ਤੇ ਚੱਲ ਕੇ ਸ਼ਬਦ ਸੁਰਤ ਦਾ ਸੁਮੇਲ ਹੋ ਗਿਆ ਤੇ ਆਪਣਾ ਮਨ ਉਹਨਾਂ ਨੇ ਸੀ ਲਿਆ ਆ। ਕਿਸ ਦੇ ਨਾਲ? ਪਰਮੇਸ਼ਰ ਨਾਲ। ਇੱਕ ਦਲੀਲ ਦੇਣੀ ਦਾਸ ਨੇ ਇੱਥੇ, ਭਗਤ ਨਾਮਦੇਵ ਜੀ ਬਾਣੀ ਚ ਇੱਕ ਬਚਨ ਕਹਿੰਦੇ, ਸੋਨੇ ਕੀ ਸੂਈ ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਕਹਿਣ ਲੱਗੇ ਮੇਰੇ ਪਾਸ ਸ਼ਬਦ ਦੀ ਸੂਈ, ਜਿਸ ਨੂੰ ਬਚਨ ਆਖਿਆ ਨਾ ਸੋਨੇ ਕੀ ਸੂਈ, ਸੋਨੇ ਕੀ ਸੂਈ ਦਾ ਮਤਲਬ ਹੈ ਮੇਰੇ ਪਾਸ ਸ਼ੁੱਧ ਸ਼ਬਦ ਦੀ ਸੂਈ ਹੈ। ਤੇ ਹੋਰ ਕੀ ਹੈ ਫਿਰ? ਰੁਪੇ ਕਾ ਧਾਗਾ, ਰੁਪੇ ਦਾ ਅਰਥ ਹੁੰਦਾ ਚਾਂਦੀ। ਕਹਿਣ ਲੱਗੇ ਸ਼ਬਦ ਦੀ ਸੂਈ ਵਿੱਚ ਮੈਂ ਆਪਣਾ ਚਾਂਦੀ ਰੂਪੀ ਸੁਰਤ ਦਾ ਧਾਗਾ ਪਾਇਆ ਹੈ। ਤੇ ਜੇ ਸ਼ਬਦ ਬਣ ਗਿਆ ਸੋਨੇ ਦੀ ਸੂਈ, ਸੁਰਤ ਹੋ ਗਈ ਉਹਦੇ ਵਿੱਚ ਚਾਂਦੀ ਦਾ ਧਾਗਾ, ਤੇ ਦੋਵਾਂ ਨੇ ਮਿਲ ਕੇ ਕੀ ਕੀਤਾ ਜੀ? ਕਹਿੰਦੇ ਜਨਮਾਂ ਜਨਮਾਤਰਾਂ ਦਾ ਟੁੱਟਾ ਹੋਇਆ ਚਿੱਤ ਇਹਨਾਂ ਰੱਬ ਨਾਲ ਗੰਢ ਦਿੱਤਾ, ਪਰਮੇਸ਼ਰ ਨਾਲ ਸਿਉਂ ਦਿੱਤਾ। ਕਿਉਂਕਿ ਸੂਈ ਧਾਗੇ ਦਾ ਕੰਮ ਹੀ ਸਿਉਣਾ, ਸੂਈ ਧਾਗੇ ਦਾ ਕੰਮ ਹੀ ਪਾਟਿਆਂ ਨੂੰ ਜੋੜਨਾ। ਸੋਨੇ ਕੀ ਸੂਈ ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਜਿਹੜੇ ਗੁਰਮੁਖ ਜਨ ਨੇ ਕਹਿੰਦੇ ਦੁਰਮਤ ਦੁਬਦਾ ਦੂਰ ਕਰ, ਆਪਣੇ ਅੰਦਰੋਂ ਭੈੜੀ ਮਤ ਵੀ ਮੁਕਾ ਲਈ, ਮੇਰ ਤੇਰ ਦੁਬਦਾ ਖਤਮ ਕਰ ਦਿੱਤੀ, ਗੁਰਮਤ ਸ਼ਬਦ ਸੁਰਤ ਮਨ ਸਿੱਤਾ। ਗੁਰੂ ਦੀ ਮਤ ਤੇ ਚੱਲ ਕੇ ਸ਼ਬਦ ਸੁਰਤ ਨੇ ਉਹਨਾਂ ਦਾ ਮਨ, ਹਿਰਦਾ, ਜਨਮਾਂ ਜਨਮਾਤਰਾਂ ਦਾ ਟੁੱਟਿਆ ਚਿੱਤ ਪਰਮਾਤਮਾ ਨਾਲ ਗੰਢ ਦਿੱਤਾ, ਸਿਉਂ ਦਿੱਤਾ। ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਛੱਡ ਕੁਫੱਕੜ ਕੂੜ ਕੁਦਿੱਤਾ। ਗੁਰਮੁਖ ਜਨਾਂ ਨੇ ਜੀਵਨ ਕੀ ਜੀਵਿਆ, ਕੀ ਬਣਾਇਆ ਜੀਵਨ? ਕਹਿੰਦੇ ਖੋਟਾ ਕੰਮ ਔਰ ਕੂੜੀਆਂ ਹੁਜਤਾਂ, ਤੇ ਜਿਹੜੀ ਕਬੁੱਧੀ ਸੀ ਉਹਨਾਂ ਦੇ ਅੰਦਰ, ਭੈੜੀ ਮਤ, ਉਹ ਸਭ ਕਾਸੇ ਨੂੰ ਛੱਡ ਦਿੱਤਾ। ਸਾਰੇ ਖੋਟੇ ਕੰਮ ਵੀ ਮੁੱਕ ਗਏ, ਕੂੜੀਆਂ ਹੁਜਤਾਂ ਆਦਿਕ ਵੀ ਮੁੱਕ ਗਈਆਂ, ਅਤੇ ਕਬੁੱਧ ਭੈੜੀ ਬੁੱਧੀ ਸੀ ਜਿਹੜੀ, ਉਹ ਸਾਰੇ ਦਾ ਸਾਰਾ ਕੁਛ ਉਹਨਾਂ ਦੇ ਅੰਦਰੋਂ ਖਤਮ ਹੋ ਗਿਆ। ਦੂਜੀ ਛੋਟ ਕੁਵਾਟੜੀ, ਕੁਵਾਟੜੀ ਦਾ ਅਰਥ ਹੁੰਦਾ ਇੱਕ ਹੁੰਦਾ ਵਾਟੜੀ, ਰਸਤਾ, ਧਰਮ ਦਾ ਰਸਤਾ, ਤੇ ਕੋ ਵਾਟੜੀ, ਭੈੜੀ ਵਾਟ, ਭੈੜਾ ਰਸਤਾ। ਸਤਿਗੁਰ ਸਾਨੂੰ ਦੱਸਦੇ ਨਾ, ਕਹਿਣ ਲੱਗੇ ਦੂਜੀ ਛੋਟ ਕੁਵਾਟੜੀ, ਇੱਕ ਸੌ ਚਿੱਤ ਲਾਏ ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਗਏ। ਅਗਰ ਦੂਜੇ ਭਾਵ ਤੇ ਮੋਹ ਮਮਤਾ ਦੇ ਵਿੱਚ ਲੱਗੇ ਰਹੋਗੇ, ਭਾਵ ਸਾਗਰ ਵਿੱਚ ਰੁੜ ਜਾਓਗੇ, ਮੋਹ ਮਾਇਆ ਦੇ ਹੜ ਦੇ ਵਿੱਚ ਜੀਵਨ ਬਰਬਾਦ ਹੋ ਜਾਏਗਾ। ਇਸ ਲਈ ਇਹ ਕੁਵਾਟੜੀ ਛੱਡ ਤੇ ਗੁਰੂ ਦੀ ਵਾਟੜੀ ਪਕੜ, ਗੁਰੂ ਦਾ ਰਸਤਾ ਪਕੜ। ਇਸ ਲਈ ਜਿਹੜੇ ਗੁਰਮੁਖ ਜਨ ਨੇ ਉਹ ਤਮਾਮ ਇਹਨਾਂ ਗਿਆਨ ਇੰਦਰੇ ਤੇ ਕਰਮ ਇੰਦਰਿਆਂ ਨੂੰ ਵੀ ਜਿੱਤ ਕੇ ਗੁਰਮਤ ਦਾ ਰਸਤਾ ਅਪਣਾਉਂਦੇ ਹਨ। ਭੈੜੀ ਮਤ ਛੱਡ ਕੇ, ਖੋਟੇ ਕੰਮ ਛੱਡ ਕੇ, ਉੱਜਲ ਮਤ ਵਾਲੇ ਹੋ ਕੇ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਹਨ। ਵਾਰ ਪੰਜਵੀਂ ਦੀ ਤੀਜੀ ਪੌੜੀ ਵਿੱਚ ਭਾਈ ਗੁਰਦਾਸ ਜੀ ਹੁਣ ਫੁਰਮਾਨ ਕਰ ਰਹੇ ਹਨ, ਆਪਣੇ ਆਪਣੇ ਵਰਨ ਵਿੱਚ ਚਾਰ ਵਰਨ ਕੁੱਲ ਧਰਮ ਧਰਮ ਦੇ, ਛੇ ਦਰਸ਼ਨ ਸ਼ੇਰ ਸ਼ਾਸਤਰ ਗੁਰ ਗੁਰਮਤ ਖੱਟ ਕਰਮ ਕਰਨ ਦੇ ਆਪਣੇ ਆਪਣੇ ਸਾਹਿਬ ਚਾਕਰ ਜਾਏ ਜੁਹਾਰ ਜੁੜਨ ਦੇ ਆਪਣੇ ਆਪਣੇ ਵਣਜ ਵਿੱਚ ਵਪਾਰੀ ਵਪਾਰ ਮਚੰਦੇ ਆਪਣੇ ਆਪਣੇ ਖੇਤ ਵਿੱਚ ਬੀਓ ਸਭੈ ਕਿਰਸਾਨ ਬੀਜੰਦੇ ਕਾਰੀਗਰ ਕਾਰੀਗਰਾਂ ਕਾਰਖਾਨੇ ਵਿੱਚ ਜਾਏ ਮਿਲੰਦੇ ਸਾਧ ਸੰਗਤ ਗੁਰਸਿੱਖ ਪੂਜੰਦੇ ਸਾਧ ਸੰਗਤ ਗੁਰਸਿੱਖ ਪੂਜੰਦੇ ਵੱਖ ਵੱਖ ਦਲੀਲਾਂ ਦੇ ਕੇ ਗੁਰਸਿੱਖਾਂ ਦਾ ਜੀਵਨ ਦੱਸਦੇ ਵੀ ਗੁਰਸਿੱਖ ਕਿੱਥੇ ਜਾ ਕੇ ਜੁੜਦੇ ਜਿਵੇਂ ਸਾਰੇ ਦੁਨੀਆਂ ਦੇ ਲੋਕ ਆਪਣੇ ਆਪਣੇ ਧੰਦਿਆਂ ਚ ਆਪਣੇ ਆਪਣੇ ਆਰ ਪਾਰ ਤੇ ਕੰਮਾਂ ਵਿੱਚ ਲੱਗੇ ਆ ਇਸੇ ਤਰ੍ਹਾਂ ਗੁਰਸਿੱਖ ਵੀ ਰੱਬ ਦੀ ਬੰਦਗੀ ਵਿੱਚ ਲੱਗਿਆ ਹੈ ਵੇਖੋ ਪ੍ਰਮਾਣ ਕੈਸੇ ਦਿੰਦੇ ਨੇ ਸਾਧ ਸੰਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਮਹਾਨ ਵਿਆਖਿਆਕਾਰ ਮਹਾਨ ਤੱਤ ਬੇਤਾ ਬ੍ਰਹਮ ਗਿਆਨੀ ਫਰਮਾਨ ਕਰ ਰਹੇ ਨੇ ਆਪਣੇ ਆਪਣੇ ਵਰਨ ਵਿੱਚ ਚਾਰ ਵਰਨ ਕੁੱਲ ਧਰਮ ਧਰੰਦੇ ਕਹਿਣ ਲੱਗੇ ਚਾਰ ਵਰਨਾਂ ਦੇ ਲੋਕ ਆਪਣੇ ਆਪਣੇ ਵਰਨ ਭਾਵ ਖੱਤਰੀ ਬ੍ਰਾਹਮਣ ਸੂਦਰ ਵੈਸ਼ ਇਹ ਸਾਰੇ ਦੇ ਸਾਰੇ ਲੋਕ ਆਪਣੀ ਕੁੱਲ ਦੇ ਮੁਤਾਬਕ ਆਪਣੀ ਧਰਮ ਨੂੰ ਧਾਰਦੇ ਆ ਆਪਣੀ ਸੋਚ ਨੂੰ ਅਪਣਾਉਂਦੇ ਆ ਭਾਵ ਉਹਨਾਂ ਦੇ ਵਿੱਚ ਬ੍ਰਾਹਮਣ ਦਾ ਕੀ ਧਰਮ ਹੈ ਖੱਤਰੀ ਦਾ ਕੀ ਧਰਮ ਹੈ ਵੈਸ਼ ਦਾ ਕੀ ਧਰਮ ਹੈ ਸ਼ੂਦਰ ਦਾ ਕੀ ਧਰਮ ਹੈ ਆਪਣੀ ਆਪਣੀ ਕੁੱਲ ਦੇ ਮੁਤਾਬਕ ਉਹਨਾਂ ਨੇ ਆਪਣੇ ਆਪਣੇ ਧਰਮ ਨੂੰ ਅਪਣਾਇਆ ਵਾ ਇੱਥੇ ਇਹ ਨਹੀਂ ਦੱਸਦੇ ਕਿ ਉਹਨਾਂ ਦਾ ਧਰਮ ਠੀਕ ਹੈ ਜਾਂ ਨਹੀਂ ਧਿਆਨ ਦਿਓ ਇੱਥੇ ਦਲੀਲ ਮਾਤਰ ਦ੍ਰਿਸ਼ਟਾਂਤ ਜਿਹੜਾ ਨਾ ਪ੍ਰਮਾਣ ਹੈ ਉਹ ਦੇ ਰਹੇ ਨੇ ਜਿਵੇਂ ਪੁਰਾਤਨ ਸਮੇਂ ਚ ਬ੍ਰਾਹਮਣ ਜਿਹੜਾ ਉਹਨੂੰ ਧਾਰਮਿਕ ਸਿੱਖਿਆ ਦੇਣ ਦਾ ਹੱਕ ਹੁੰਦਾ ਸੀ ਵੇਦ ਸ਼ਾਸਤਰ ਪੜ੍ਹਨੇ ਵੇਦ ਸ਼ਾਸਤਰ ਦੂਜਿਆਂ ਨੂੰ ਪੜ੍ਹਾਉਣੇ ਧਾਰਮਿਕ ਸਿੱਖਿਆ ਬ੍ਰਾਹਮਣ ਦੇ ਹੱਥ ਚ ਹੁੰਦੀ ਸੀ ਖੱਤਰੀਆਂ ਦਾ ਕੰਮ ਜੰਗ ਦੇ ਮੈਦਾਨ ਚ ਲੜਨਾ ਹੁੰਦਾ ਸੀ ਜਿਹੜਾ ਵੈਸ਼ ਹੁੰਦਾ ਸੀ ਉਹਨਾਂ ਵਪਾਰ ਕਰਨਾ ਖੇਤੀਬਾੜੀ ਕਰਨੀ ਸਾਰਿਆਂ ਦਾ ਪਾਲਣ ਪੋਸ਼ਣ ਕਰਨਾ ਕਾਰੋਬਾਰ ਕਰਕੇ ਜਿਹੜੇ ਸ਼ੂਦਰ ਹੁੰਦੇ ਸੀ ਉਹ ਇਹਨਾਂ ਸਾਰਿਆਂ ਦੀ ਸੇਵਾ ਕਰਦੇ ਪਾਣੀ ਢੋਂਦੇ ਸੀ ਅਤੇ ਇਹਨਾਂ ਸਾਰਿਆਂ ਦੇ ਗੁਲਾਮ ਬਣ ਕੇ ਰਹਿੰਦੇ ਸੀ ਕਹਿਣ ਦਾ ਭਾਵ ਇੱਥੇ ਭਾਈ ਗੁਰਦਾਸ ਜੀ ਦਾ ਜੋ ਹੈ ਫਿਰ ਆਪ ਜੀ ਨੂੰ ਬੇਨਤੀ ਕਰਦੇ ਹਾਂ ਆਪਣੇ ਆਪਣੇ ਵਰਨ ਵਿੱਚ ਚਾਰ ਵਰਨ ਕੁੱਲ ਧਰਮ ਧਰਮ ਦੇ ਭਾਵ ਚਾਰਾਂ ਹੀ ਵਰਨਾਂ ਦੇ ਵਿੱਚ ਭਾਵੇਂ ਕੋਈ ਬ੍ਰਾਹਮਣ ਹੈ ਭਾਵੇਂ ਕੋਈ ਖੱਤਰੀ ਵੈਸ਼ ਦਾ ਸ਼ੂਦਰ ਹੈ ਆਪਣੀ ਆਪਣੀ ਕੁੱਲ ਦੇ ਮੁਤਾਬਕ ਉਹਨੇ ਆਪਣਾ ਧਰਮ ਧਾਰਨ ਕੀਤਾ ਹੋਇਆ ਹੈ ਛੇ ਦਰਸ਼ਨ ਛੇ ਸ਼ਾਸਤਰ ਗੁਰ ਗੁਰਮਤ ਖੱਟ ਕਰਮ ਕਰਨ ਦੇ ਛੇ ਦਰਸ਼ਨ ਛੇ ਸ਼ਾਸਤਰਾਂ ਦੇ ਵੱਖੋ ਵੱਖ ਗੁਰੂਆਂ ਦੀ ਮਤ ਲੈ ਕੇ ਤੇ ਕਹਿੰਦੇ ਜਿਹੜੇ ਲੋਕ ਆ ਉਹ ਖੱਟ ਕਰਮ ਖੱਟ ਕਰਮ ਦਾ ਮਤਲਬ ਵੀ ਹੁੰਦਾ ਛੇ ਕਰਮ ਉਹ ਸੰਸਾਰ ਜਗਤ ਵਿੱਚ ਕਰਦੇ ਨੇ ਇੱਥੇ ਬੇਨਤੀ ਸੁਣਨੀ ਛੇ ਸ਼ਾਸਤਰ ਦੇ ਨਾ ਸੰਸਾਰ ਜਗਤ ਦੇ ਵਿੱਚ ਹਿੰਦੂ ਮਤ ਦੇ ਗ੍ਰੰਥ ਹੈ ਪਿੱਛੇ ਇਹਨਾਂ ਦਾ ਬੜੇ ਵਿਸਥਾਰ ਦੇ ਵਿੱਚ ਦਾਸ ਨੇ ਜ਼ਿਕਰ ਕੀਤਾ ਸੀਗਾ ਇਹ ਜਿਹੜੇ ਛੇ ਸ਼ਾਸਤਰ ਆ ਇਹ ਛੇ ਹੀ ਇਹਨਾਂ ਨੂੰ ਲਿਖਣ ਵਾਲੇ ਵਿਦਵਾਨ ਆ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਕਹਿੰਦੇ ਨੇ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਛੇ ਘਰ ਛੇ ਗੁਰ ਭਾਵ ਛੇ ਸ਼ਾਸਤਰ ਨੇ ਛੇ ਗੁਰ ਇਹਨਾਂ ਦੇ ਛੇ ਹੀ ਵੱਖ ਵੱਖ ਵਿਦਵਾਨ ਲਿਖਣ ਵਾਲੇ ਨੇ ਤੇ ਛੇ ਉਪਦੇਸ਼ ਇਹਨਾਂ ਛਿਆਂ ਦੇ ਵੱਖਰੇ ਵੱਖਰੇ ਹੀ ਛੇ ਉਪਦੇਸ਼ ਨੇ ਭਾਈ ਗੁਰਦਾਸ ਜੀ ਜਿਹੜੇ ਬਚਨ ਅੱਜ ਦੇ ਇਸ ਬਚਨਾਂ ਦੇ ਵਿੱਚ ਪੌੜੀ ਵਿੱਚ ਕਰ ਰਹੇ ਨੇ ਕਹਿੰਦੇ ਛੇ ਦਰਸ਼ਨ ਛੇ ਸ਼ਾਸਤਰਾਂ ਗੁਰ ਗੁਰਮਤ ਖੱਟ ਕਰਮ ਕਰਨ ਦੇ ਖੱਟ ਦਾ ਅਰਥ ਵੀ ਛੇ ਹੈ ਛੇ ਦਰਸ਼ਨ ਛੇ ਸ਼ਾਸਤਰ ਵੱਖ ਵੱਖ ਗੁਰੂਆਂ ਦੀ ਮਤ ਲੈ ਕੇ ਛੇ ਤਰ੍ਹਾਂ ਦੇ ਹੀ ਕਰਮ ਕਰਦੇ ਆ ਜਿਵੇਂ ਜਪ ਹੋਮ ਸੰਧਿਆ ਇਸ਼ਨਾਨ ਪੂਜਾ ਦੇਵ ਅਰਚਾ ਇਤ ਆਦਿਕ ਇਹ ਕਰਮ ਨੇ ਇਹਨਾਂ ਦੇ ਤੋ ਇਹ ਵੱਖ ਵੱਖ ਕਰਮ ਜਿਹੜੇ ਆ ਇਹ ਕਰ ਰਹੇ ਹਨ ਆਪੋ ਆਪਣੇ ਧਰਮ ਦੇ ਮੁਤਾਬਕ ਆਪਣੇ ਆਪਣੇ ਸਾਹਿਬ ਹੈ ਚਾਕਰ ਜਾਏ ਜੁਹਾਰ ਜੁੜਨ ਦੇ ਆਪਣੇ ਆਪਣੇ ਮਾਲਕ ਦੇ ਅੱਗੇ ਜਾ ਕੇ ਚਾਕਰ ਬਣ ਕੇ ਉਹਨਾਂ ਦੀ ਸੇਵਾ ਵਿੱਚ ਜੁੜਦੇ ਨੇ ਆਪਣੇ ਆਪਣੇ ਗੁਰੂ ਮੁਰਸ਼ਦ ਦੀ ਮਾਲਕ ਦੀ ਜਾ ਕੇ ਇਹ ਸੇਵਾ ਕਰਦੇ ਤੇ ਭੇਟਾਵਾਂ ਚੜਾਉਂਦੇ ਨੇ ਆਪਣੇ ਆਪਣੇ ਵਣਜ ਵਿੱਚ ਵਪਾਰੀ ਵਪਾਰ ਮਚੰਦੇ ਵਪਾਰੀ ਵਪਾਰ ਕਰਨ ਵਾਲੇ ਲੋਕ ਕਹਿੰਦੇ ਆਪਣੇ ਆਪਣੇ ਵਪਾਰ ਦੇ ਵਿੱਚ ਰਚ ਰਹੇ ਨੇ ਆਪੋ ਆਪਣੇ ਵਪਾਰ ਕਰ ਰਹੇ ਕਹਿੰਦੇ ਹੀ ਬਣਜਿਆ ਕਾਂਸੀ ਤਾਂਬਾ ਕਹਿੰਦੇ ਹੀ ਲੌਂਗ ਸੁਪਾਰੀ ਭਾਵ ਜੋ ਜੋ ਕਿਸੇ ਦਾ ਵਪਾਰ ਹੈ ਕੋਈ ਲੱਕੜ ਦਾ ਵਪਾਰੀ ਹੈ ਕੋਈ ਕੱਪੜੇ ਦਾ ਵਪਾਰੀ ਹੈ ਕੋਈ ਸੋਨੇ ਦਾ ਵਪਾਰੀ ਹੈ ਕੋਈ ਲੋਹੇ ਦਾ ਵਪਾਰੀ ਹੈ, ਇਤ ਆਦਿਕ। ਸੰਸਾਰ ਜਗਤ ਦੇ ਵਿੱਚ ਵਪਾਰ ਵੀ ਵੱਖ ਵੱਖ ਚੀਜ਼ਾਂ ਦੇ ਨੇ ਨਾ। ਭਾਈ ਗੁਰਦਾਸ ਜੀ ਦਲੀਲਾਂ ਦੇ ਰਹੇ ਹੁਣ ਸਾਰੀਆਂ, ਪਹਿਲਾਂ ਮੱਤਾਂ ਮਜ਼ਹਬਾਂ ਦੀ ਵੀ ਗੱਲ ਕੀਤੀ, ਕਹਿਣ ਲੱਗੇ ਜਿਵੇਂ ਚਾਰੇ ਵਰਣਾਂ ਦੇ ਲੋਕ ਆਪਣੇ ਆਪਣੇ ਧਰਮ ਵਿੱਚ ਮਸਤ ਆ, ਸ਼ਾਸਤਰਾਂ ਆਦਿਕਾਂ ਨੂੰ ਪੜਨ ਵਾਲੇ ਆਪਣੇ ਆਪਣੇ ਧਰਮਾਂ ਦੇ ਵਿੱਚ ਮਸਤ ਨੇ, ਕਹਿਣ ਲੱਗੇ ਆਪੋ ਆਪਣੇ ਧਰਮ ਨੂੰ ਮੰਨਣ ਵਾਲੇ ਆਪਣੇ ਆਪਣੇ ਮਾਲਕਾਂ ਦੀ ਮੁਰਸ਼ਦਾਂ ਦੀ ਜਾ ਕੇ ਸੇਵਾ ਕਰਦੇ ਹਨ। ਹੁਣ ਫਿਰ ਇਹ ਚੌਥੀ ਪੰਕਤੀ ਹੈ, ਚੌਥੀ ਦਲੀਲ ਹੈ, ਕਹਿੰਦੇ ਜਿਹੜੇ ਵਪਾਰੀ ਲੋਕ ਨੇ, ਫੁਰਮਾਨ ਕਰ ਰਹੇ, ਆਪਣੇ ਆਪਣੇ ਵਪਾਰ ਦੇ ਵਿੱਚ ਉਹ ਮਸਤ ਹੋ ਰਹੇ ਨੇ। ਫਿਰ ਕਹਿਣ ਲੱਗੇ ਆਪਣੇ ਆਪਣੇ ਖੇਤ ਵਿੱਚ ਬੀਓ ਸਭੈ ਕਿਰਸਾਨ ਬੀਜਦੇ, ਆਪਣੇ ਆਪਣੇ ਖੇਤ ਵਿੱਚ ਸਾਰੇ ਕਿਰਸਾਨ ਜ਼ਿਮੀਂਦਾਰ ਹੈ ਜਿਹੜੇ, ਉਹ ਬੀਜ ਬੀਜਦੇ ਆ ਆਪਣੀ ਮਰਜ਼ੀ ਦੇ ਮੁਤਾਬਕ, ਉਹਨਾਂ ਦਾ ਖੇਤ ਆ। ਉਹ ਕਹਿੰਦੇ ਮੈਂ ਆਹ ਬੀਜ ਬੀਜਣਾ, ਕੋਈ ਕਣਕ ਬੀਜ ਰਿਹਾ, ਕੋਈ ਮੱਕੀ ਬੀਜ ਰਿਹਾ, ਕੋਈ ਬਾਜਰਾ ਬੀਜ ਰਿਹਾ, ਭਾਵ ਉਹਨਾਂ ਦਾ ਖੇਤ ਆ, ਆਪਣੀ ਮਰਜ਼ੀ ਅਨੁਸਾਰ ਉਹਦੇ ਵਿੱਚ ਬੀਜ ਬੀਜਦੇ ਨੇ। ਕਾਰੀਗਰ ਕਾਰੀਗਰਾ ਕਾਰਖਾਨੇ ਵਿੱਚ ਜਾਏ ਮਲੰਦੇ, ਜਿਹੜੇ ਕਾਰੀਗਰ ਲੋਕ ਨੇ ਉਹ ਕਾਰੀਗਰਾਂ ਬਾਕੀਆਂ ਨਾਲ ਮਿਲ ਕੇ ਕਾਰਖਾਨਿਆਂ ਵਿੱਚ ਜਾ ਕੇ ਮਿਲਦੇ ਨੇ, ਕੰਮ ਕਾਰ ਕਰਦੇ ਆਪਣਾ, ਭਾਵ ਅੱਜ ਕੱਲ ਆਪਾਂ ਫੈਕਟਰੀ ਸ਼ਬਦ ਵਰਤ ਲੈਂਦੇ ਹਾਂ, ਜਿਹੜੇ ਫੈਕਟਰੀਆਂ ਚ ਕੰਮ ਕਰਨ ਵਾਲੇ ਆ, ਇੰਡਸਟਰੀ ਚ ਕੰਮ ਕਰਨ ਵਾਲੇ ਆ, ਉਹ ਆਪਣੇ ਆਪਣੇ ਸਾਥੀਆਂ ਨਾਲ ਮਿਲ ਕੇ ਉੱਥੇ ਜਾ ਜਾ ਕੇ ਆਪਣੇ ਆਪਣੇ ਕੰਮ ਕਾਰ ਕਰਦੇ ਨੇ। ਹੁਣ ਤੱਤ ਦੀ ਗੱਲ ਜਿਹੜੀ ਭਾਈ ਗੁਰਦਾਸ ਜੀ ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਸਾਧ ਸੰਗਤ ਗੁਰਸਿੱਖ ਪੁਜਦੇ, ਬਿਲਕੁਲ ਇੰਜ ਹੀ ਗੁਰੂ ਕੇ ਸਿੱਖ ਸਾਧ ਸੰਗਤ ਵਿੱਚ ਜਾ ਪੁਜਦੇ, ਸਾਧ ਸੰਗਤ ਚ ਜਾਂਦੇ ਆ, ਉੱਥੇ ਜਪਦੇ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਸੰਗੀਆਂ ਨਾਲ, ਆਪਣੇ ਸਾਥੀਆਂ ਨਾਲ, ਪਾਹੋ ਗੁਰਸਿੱਖਾਂ ਨਾਲ, ਜਿਹੜੇ ਬਾਕੀ ਗੁਰਸਿੱਖ ਨੇ ਸੱਤ ਸੰਗੀ ਜਨ ਨੇ, ਉਹਨਾਂ ਨਾਲ ਮਿਲ ਕੇ ਉੱਥੇ ਜਾ ਕੇ ਉਹ ਰੱਬ ਦੀ ਬੰਦਗੀ ਕਰਦੇ ਨੇ। ਜਿਵੇਂ ਪਹਿਲੀਆਂ ਪੰਕਤੀਆਂ ਵਿੱਚ ਦਲੀਲਾਂ ਦਿੱਤੀਆਂ ਕਿ ਕੋਈ ਕਾਰੀਗਰ ਹੈ ਉਹ ਆਪਣੇ ਕਾਰਖਾਨਿਆਂ ਚ ਜਾ ਕੇ ਕੰਮ ਕਰ ਰਿਹਾ, ਕੋਈ ਸਾਧ ਸੰਗਤ ਜ਼ਿਮੀਂਦਾਰ ਹੈ ਉਹ ਆਪਣੇ ਖੇਤਾਂ ਵਿੱਚ ਆਪਣੀ ਮਰਜ਼ੀ ਮੁਤਾਬਕ ਬੀਜ ਬੀਜ ਰਿਹਾ ਹੈ, ਕੋਈ ਕਿਸੇ ਮਤ ਮਜ਼ਹਬ ਨੂੰ ਮੰਨਦਾ ਆਪਣੇ ਗੁਰੂ ਪੀਰਾਂ ਦੀ ਪੂਜਾ ਕਰਦਾ, ਇਸੇ ਤਰ੍ਹਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਸਾਧ ਸੰਗਤ ਵਿੱਚ ਆਣ ਕੇ ਗੁਰੂ ਦੀ ਪੂਜਾ ਕਰਕੇ ਨਾਮ ਸਿਮਰਨ ਦੇ ਵਿੱਚ ਭਜਨ ਬੰਦਗੀ ਦੇ ਵਿੱਚ ਜੁੜਦੇ ਹਨ। ਆਪਣੀ ਆਪਣੀ ਸੰਗਤ ਹੈ, ਜਿਹੜੇ ਗੁਰਸਿੱਖ ਆ ਉਹਨਾਂ ਵਾਸਤੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ।